कृचे तेरी शरण मेरे दीन दयाला, सुख सागर मेरे गुरु गोपाला, कर कृपा नानक गुण गावे, राखो शर्म असाड़ी जीओ, तेरे कवन कवन गुण कह कह गावा, तू साहेब गुणी निधाना, तुमरी महिमा वर्ण न सकौ, तू ठाकुर ऊच भगवान, तेरे गुण बहुते मैं एक न जनिया, मैं मूर्ख किस दीजै, प्रणवत नानक सुन मेरे साहिबा, डुबदा पत्थर लीजै। सतगुरु पातशाह दी साजी सवारी सतसंग जीओ, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। कोटान कोट धन्यवाद है बाला प्रीतम सतगुरु दा, जिसने साडे सारिया दे सिर ते हाथ रखिया, समर्थ बख्शी तुहाडा प्रेम ते सतगुरु दी बख्शिश, वरदे मीह विच वी तुहानू सतगुरु दे दर ले आया। अज संगतां दा उमा वेख के मैनू पंक्ति सुभावक याद आई, चखड़ चांगी मीह वरसै पी गुर देखण जाई, समुंद सागर होवै बौखारा, गुरसिख लंग गुरु पै जाय। मीह विच ते आ गए, सागर दा अर्थ पानी भी है, पानी नूं लंघ के ते असी आ गए। हां, वासनावां दे इच्छा दे सागर नूं लंघ के सतगुरु दे चरणां विच बैठ जाइए। कल मैं बेनती कीती सी, जिमें उस्ताद पट्टी ते तख्ती ते पूरने पा के अपने विद्यार्थी नूं देंदा सी, लै इस उत्ते लिख। अज भी बच्चियां नूं जो बुक दित्ती जांदी है, प्रिंट होए ने उहदे उत्ते पूरने, उहनां दे उपर उपर लिखो, तुहानूं लिखना आ जाए। ਇਹ ਗੁਰੂ ਨੇ ਜਿਹੜੀ ਪੱਟੀ ਲਿਖੀ ਹੈ, ਨਿਰੀ ਇੱਕ ਪੰਦੇ ਵਾਸਤੇ ਨਹੀਂ, ਸਾਰੇ ਸੰਸਾਰ ਵਾਸਤੇ ਹੈ। ਕਿ ਆ ਲੋ ਪੱਟੀ, ਅਧਿਆਤਮ ਦੀ ਪੜ੍ਹਾਈ ਪੜ੍ਹਨੀ ਹੈ ਤੇ ਇਹਦੇ ਉੱਤੇ ਲਿਖੋ, ਇਸ ਪੱਟੀ ਨੂੰ ਸਮਝੋ। ਗੁਰੂ ਨੇ ਇੱਕ 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 ਅੱਖਰ ਨੂੰ ਮਾਧਿਅਮ ਬਣਾ ਕੇ ਸਾਨੂੰ ਮਾਰਗ ਦਿੱਤਾ, ਤਾਂ ਕਿ ਅਸੀਂ ਪਰਮਾਤਮਾ ਤੱਕ ਪਹੁੰਚ ਜਾਈਏ, ਨੰਕਾਰ ਤੱਕ ਪਹੁੰਚ ਜਾਈਏ, ਕਿਤੇ ਭੁੱਲ ਨਾ ਜਾਈਏ। ਇਹ ਡਾਇਰੈਕਸ਼ਨ ਦੇ ਦਿੱਤੀ ਉਹਨਾਂ ਥਾਂ ਥਾਂ, ਜਿਵੇਂ ਸਾਈਨ ਬੋਰਡ ਲਗਾਏ ਨੇ, ਇਧਰ ਮੁੜ ਜਾਓ, ਇਧਰ ਚਲੇ ਜਾਓ, ਇਧਰ ਅੱਗੇ ਹੋ ਜਾਓ। ਸੱਚ ਹੈ, ਸਤਿਗੁਰਾਂ ਨੇ ਸਾਈਨ ਬੋਰਡ ਲਗਾ ਦਿੱਤੇ ਨੇ, ਤਾਂ ਕਿ ਮੰਜ਼ਿਲ ਤੇ ਅਸੀਂ ਪਹੁੰਚ ਸਕੀਏ, ਪਰਮਾਤਮਾ ਤੱਕ ਪਹੁੰਚ ਸਕੀਏ। ਆਪ ਜੀ ਨੇ ਦੋ ਪਦਿਆਂ ਦਾ, ਪਦਾ ਨੰਬਰ 9 ਤੇ 10, ਇਸ ਦਾ ਪਾਠ ਸਰਵਣ ਕੀਤਾ ਹੈ। ਹੁਣ ਅਸੀਂ ਵਿਚਾਰ ਕਰਨੀ ਹੈ, ਚੱਚੇ ਅੱਖਰ ਨੂੰ ਮਾਧਿਅਮ ਬਣਾ ਕੇ ਪਾਤਸ਼ਾਹ ਕਹਿੰਦੇ ਨੇ, ਚੱਚੇ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਯੁੱਗਾਂ। ਚਰਚਾ ਸੀ ਦੇਸ਼ ਵਿੱਚ ਚੌਹਾਂ ਵੇਦਾਂ ਦਾ, ਇਹ ਚਾਰ ਵੇਦ ਚੌਹਾਂ ਯੁੱਗਾਂ ਦੇ ਬਣਾਏ ਨੇ, ਇੱਕ ਇੱਕ ਯੁੱਗ ਨਾਲ ਇੱਕ ਇੱਕ ਵੇਦ ਜੋੜ ਦਿੱਤਾ। ਅਸਾ ਦੀ ਵਾਰ ਵਿੱਚੋਂ ਪੜ੍ਹਨਾ, ਸ਼ਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਆਸ਼ਾ ਸੱਚ ਰਹਿ, ਸਭ ਕੁਛ ਸੱਚ ਸਮਾਵੈ। ਰਿਗ ਕਹਿ ਰਹਾ ਭਰਪੂਰ ਰਾਮ ਨਾਮ ਦੇਵਾਂ ਮੈਸੂਰ, ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ, ਕਲ ਮੈਂ ਵੇਦ ਅਥਰ ਬਨ ਹੁਆ ਨਾਉ ਖੁਦਾਈ, ਅੱਲਾ ਭਇਆ ਨੀਰ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ। ਬੰਦਾ ਆਪਣੇ ਹੱਕ ਦੀਆਂ ਆਪਣੇ ਗ੍ਰੰਥ ਨੂੰ ਵਡਿਆਉਣ ਲਈ ਆਪਣੇ ਮਹਾਂਪੁਰਖ ਦੀ ਸਿਫਤ ਕਰਨ ਲਈ ਜਾਂ ਦੂਸਰੇ ਦੀ ਨਿੰਦਾ ਕਰਨ ਵਾਸਤੇ ਦਲੀਲਾਂ ਲੱਭ ਲੈਂਦਾ। ਤਰਕ ਜਿਹੜਾ ਇੱਕ ਤਰਕ ਨੂੰ ਕੱਟ ਜਾਂਦਾ, ਗੁਰੂ ਨੇ ਗੁਰ ਨਹੀਂ ਵਰਤਿਆ, ਗੁਰੂ ਤੇ ਸੱਤ ਨੂੰ ਸਾਹਮਣੇ ਰੱਖਦੇ ਨੇ, ਆਦ ਸੱਚ ਯੁਗਾਦ ਸੱਚ ਹੈ ਬਈ ਸੱਚ ਨਾਨਕ ਹੋਸੀ ਬਈ ਸੱਚ। ਪਾਤਸ਼ਾਹ ਕਹਿੰਦੇ ਨੇ ਯੁੱਗ ਤੇ ਤੁਹਾਨੂੰ ਯਾਦ ਰਹੇ, ਇਹ ਪੁਰਾਣਾ ਦੀ ਵੰਡ ਹੈ, ਯੁੱਗਾਂ ਦੀ ਉਮਰ ਵੀ ਤੁਹਾਨੂੰ ਯਾਦ ਹੋਊਗਾ, ਚਾਰ ਵੇਦ ਵੀ ਤੁਹਾਨੂੰ ਯਾਦ ਹੋਊਗਾ, ਚਾਰੇ ਖਾਣੀਆਂ ਵੀ ਯਾਦ ਹੋ ਗਈਆਂ, ਪਰ ਉਹ ਕਰਤਾ ਜਿਹੜਾ ਬਣਾਉਣ ਵਾਲਾ ਸੀ ਉਹ ਤੇ ਤੁਹਾਨੂੰ ਯਾਦ ਹੀ ਨਾ ਆਇਆ। ਬੰਦੇ ਨੇ ਵੇਦ ਤੇ ਯਾਦ ਕਰ ਲਿਆ, ਪਰ ਹੈ ਕਿਸ ਲਈ ਸਨ? ਕਿ ਪ੍ਰਮਾਤਮਾ ਯਾਦ ਆਵੇ। ਮੈਂ ਕੁਛ ਪੰਕਤੀਆਂ ਆਪ ਨੂੰ ਸੁਣਾਵਾਂ। ਸਤਿਗੁਰੂ ਜੀ ਕਹਿੰਦੇ ਨੇ ਵੇਦ ਕਤੇਬ ਸਿਮਰਤ ਸਭ ਸ਼ਾਸਤਰ, ਇਨ ਪੜਿਆ ਮੁਕਤ ਨਾ ਹੋਈ, ਇਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੋੜ ਗਾਲੀ ਓਛੀਆਂ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਬਾਂਗਮ ਸਾਧੇ, ਪੰਚ ਜਣਾ ਸਿਓ ਸੰਗ ਨਾ ਛੁਟਕਿਓ ਅਦਕੇ ਹੋ ਬੁੱਧ ਬਾਧੇ, ਪੜੇ ਰੇ ਸਗਲ ਵੇਦ ਨਹਿ ਚੁੱਕੈ ਮਨ ਭੇਦ, ਇੱਕ ਖਿਣ ਨਾ ਧੀਰੈ ਮੇਰੇ ਘਰ ਕੇ ਪੰਚਾ। ਮਨ ਨੂੰ ਤੇ ਧੀਰ ਜੇ ਆਈ ਕੋਈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਤੇ ਇਹਨਾਂ ਨੇ ਤੇ ਸਾਰਾ ਜੀਵਨ ਬਰਬਾਦ ਕਰ ਦਿੱਤਾ। ਸ਼ਾਂਤੀ ਕੋਈ ਹੋਈ ਇਹ ਸ਼ਾਂਤ ਹੋ ਜਾਂਦੇ, ਫਿਰ ਕੀਤਾ ਕੀ ਜਾਵੇ? ਸਾਹਿਬ ਜੀ ਕਹਿੰਦੇ ਨੇ ਗਿਆਨ ਦਾ ਦਾਤਾ ਤੇ ਪ੍ਰਮਾਤਮਾ। ਕਬੀਰ ਸਾਹਿਬ ਜੀ ਨੇ ਵੀ ਇੱਕ ਬਚਨ ਕਿਹਾ, ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਸਾਰੇ ਸੰਤਾਂ ਦਾ ਮਹਾਂਪੁਰਖਾਂ ਦਾ ਇੱਕ ਮਤ ਹੈ, ਝਗੜਾ ਏਕ ਨਵੇਰੋ ਰਾਮ ਜੋ ਤੁਮ ਆਪਣੇ ਜਨ ਸਿਉ ਕਾਮ। ਇਹ ਮੇਰੇ ਅੰਦਰ ਜਿਹੜਾ ਝਗੜਾ, ਵੇਦ ਪੜ੍ਹਨ ਵਾਲੇ ਵੀ ਝਗੜਾ ਕਰਦੇ ਸਨ, ਆਮੋ ਸਾਹਮਣੇ ਸਟੇਜਾਂ ਲੱਗ ਜਾਣੀਆਂ, ਵਿਦਵਾਨਾਂ ਨੇ ਬਹਿ ਜਾਣਾ ਔਰ ਇੱਕੋ ਗ੍ਰੰਥ ਉੱਤੇ ਹੀ ਬਹਿਸ ਹੈ, ਉਹ ਦਲੀਲਾਂ ਦੇ ਰਹੇ ਆ, ਉਹ ਦੇ ਰਹੇ ਆ। ਜਿਹੜਾ ਹਾਰ ਜਾਂਦਾ ਸੀ ਉਹਦੀਆਂ ਪੋਥੀਆਂ ਖੋਹ ਕੇ ਦੂਸਰੇ ਲੈ ਜਾਣੀ ਹੱਦ ਹੋ ਗਈ ਹੈ। ਇਹ ਨਾਮ ਦਾ ਚਰਚਾ ਹੈ ਕਿ ਧਰਮ ਯੁੱਧ ਛਿੜਿਆ ਹੋਇਆ? ਗੁਰੂ ਨੇ ਐਸਾ ਚਰਚਾ ਕਰਨ ਤੋਂ ਵਰਜਿਆ ਸੀ। ਉਹ ਕਹਿੰਦੇ ਨੇ ਮੇਰਾ ਝਗੜਾ ਨਿਬੇੜ ਦਿਓ, ਜੇ ਤੁਹਾਨੂੰ ਬੰਦੇ ਕੋਲੋਂ ਕੰਮ ਹੈ ਨਾ, ਮੇਰੇ ਕੋਲੋਂ ਬੰਦਗੀ ਕਰਾਉਣੀ ਹੈ, ਮੇਰਾ ਪਹਿਲੇ ਝਗੜਾ ਨਿਬੇੜੋ। ਇਹ ਮਨ ਵੱਡਾ ਕਿ ਜਾਂਸਿਓ ਮਨ ਮੰਨਿਆ? ਮਨ ਵੱਡਾ ਕਿ ਜਿਸ ਵਿੱਚ ਮਨ ਮੰਨ ਗਿਆ ਉਹ ਵੱਡਾ? ਰਾਮ ਵੱਡਾ ਕਿ ਰਾਮੇ ਜਾਣਿਆ? ਬ੍ਰਹਮਾ ਵੱਡਾ ਕਿ ਜਾਸਿਓ ਪਾਇਆ? ਬ੍ਰਹਮਾ ਨੇ ਕਹਿੰਦੇ ਨੇ ਸ੍ਰਿਸ਼ਟੀ ਸਾਜੀ। ਬ੍ਰਹਮਾ ਵੱਡਾ ਕਿ ਜਿਸਨੇ ਬ੍ਰਹਮਾ ਨੂੰ ਸਿਰਜਿਆ ਉਹ ਪ੍ਰਮਾਤਮਾ ਵੱਡਾ? ਵੇਦ ਵੱਡਾ ਕਿ ਜਹਾਂ ਤੇ ਆਇਆ? ਵੇਦ ਵੱਡਾ ਹੈ ਕਿ ਜਿੱਥੋਂ ਵੇਦ ਆਇਆ ਵੱਡਾ ਹੈ? ਕਹਿੰਦੇ ਨੇ ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ? ਸੱਚ ਹੈ ਗਿਆਨ ਦਾਤਾ ਪ੍ਰਮਾਤਮਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਜਾਪ ਸਾਹਿਬ ਵਿੱਚ ਇੱਕ ਬਚਨ ਹੈ, ਸਾਹਿਬ ਦਿਮਾਗ ਹੈ, ਦਿਮਾਗ ਦਾ ਤੂੰ ਸਾਹਿਬ ਹੈ, ਮਾਲਕ ਹੈ, ਇਹ ਸਮਝ ਸੋਚ ਤੂੰ ਦਿੱਤੀ ਹੈ। ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਇੱਕ ਮਰਜ ਕਰਾਂ ਆਪ ਜੀ ਦੇ ਚਰਨਾਂ ਵਿੱਚ, ਬੰਦੇ ਦੀਆਂ ਅੱਖਾਂ ਨਾ ਠੀਕ ਹੋਣ, ਅੰਧਾ ਹੋਵੇ ਘਰ ਚ ਰਹਿ ਸਕਦਾ? ਅੰਧੇ ਬੰਦੇ ਬੜੇ ਬੜੇ ਸਮਝਦਾਰ ਸਿਆਣੇ ਹੋਏ, ਉਹਨਾਂ ਦੇ ਪਰਿਵਾਰ ਨੇ। ਇੱਕ ਹੋਮ ਮਿਨਿਸਟਰ ਇੰਗਲੈਂਡ ਦਾ, ਬਲਾਇੰਡ ਨੇਤਰਹੀਨ, ਸਾਡੇ ਵੱਡੇ ਵੱਡੇ ਕੀਰਤਨੀਏ ਕਥਾਕਾਰ ਨੇਤਰਹੀਨ ਹੋਏ, ਹੋਰ ਖੇਤਰਾਂ ਵਿੱਚ ਵੀ ਨੇਤਰਹੀਣਾਂ ਨੇ ਬੜੇ ਵੱਡੇ ਪਦ ਪ੍ਰਾਪਤ ਕੀਤੇ। ਘਰ ਚ ਰਹਿ ਸਕਦਾ ਬੋਲਾ ਬੰਦਾ, ਘਰ ਚ ਰਹਿ ਸਕਦਾ, ਰੱਖ ਸਕਦੇ ਆ। ਗੁੰਗਾ ਵੀ ਘਰ ਚ ਰਹਿ ਸਕਦਾ, ਹੱਥ ਨਾ ਹੋਣ ਉਹ ਬੰਦਾ ਵੀ ਘਰ ਚ ਰੱਖ ਸਕਦੇ ਹੋ, ਹੈ ਨਾ? ਲੱਤਾਂ ਨਾ ਹੋਣ ਉਹ ਵੀ ਘਰ ਚ ਰਹਿ ਸਕਦਾ, ਪਰ ਦਿਮਾਗ ਕੰਮ ਨਾ ਕਰੇ ਪਾਗਲ ਨੂੰ ਘਰ ਚ ਨਹੀਂ ਰੱਖ ਸਕਦੇ। ਭਾਵੇਂ ਸੱਕਾ ਬਾਪ ਹੋਵੇ, ਭਾਵੇਂ ਪੁੱਤਰ ਹੋਵੇ, ਹੁਣ ਪਾਗਲਖਾਨੇ ਭਰੇ ਪਏ ਨੇ। ਆਖਰ ਉਹ ਬੱਚੇ ਵੀ ਹੈਨ ਜਿਨ੍ਹਾਂ ਦੀ ਮਾਂ ਵੀ ਜ਼ਿੰਦਾ ਬਾਪ ਵੀ ਜ਼ਿੰਦਾ, ਪਰ ਪੁੱਤਰ ਨੂੰ ਘਰ ਨਹੀਂ ਰੱਖ ਸਕੇ। ਫਿਰ ਇਹਦਾ ਭਾਵ ਸਾਰੇ ਸਰੀਰ ਨਾਲੋਂ, ਗਿਆਨ ਇੰਦਰੀਆਂ ਕਰਮ ਇੰਦਰੀਆਂ ਨਾਲੋਂ ਕੀਮਤੀ ਹੈ ਦਿਮਾਗ, ਤੇ ਦਿਮਾਗ ਦੇਣ ਵਾਲਾ ਕੌਣ ਹੈ? ਪ੍ਰਮਾਤਮਾ। ਸਾਨੂੰ ਦਿਮਾਗ ਦਿੱਤਾ, ਸਾਨੂੰ ਸੋਝੇ ਦਿੱਤੇ, ਸੁਰਤ ਦਿੱਤੇ। ਇੱਕ ਆ ਸੁਰਤ ਜੇਤੇ ਹੈ ਜੀ, ਸੁਰਤ ਵਹਾਉਣਾ ਕੋਈ ਨਾ, ਕਿ ਇਹ ਜੋ ਬਾਅਦ ਵਿੱਚ ਅਸੀਂ ਪੜ੍ਹੇ ਹੈ ਨਾ, ਇਹਦਾ ਬੀਜ ਹੈ ਸੁਰਤ, ਤੇ ਸੁਰਤ ਉਹਨੇ ਪਹਿਲੇ ਜੰਮ ਦੇ ਬੱਚੇ ਨੂੰ ਦੇ ਦਿੱਤੀ ਹੈ। ਜਨਮ ਲੈ ਕੇ ਹੀ ਪਛਾਣਦਾ ਪਿਆ ਇਹ ਮਾਂ ਹੈ, ਇਹ ਬਾਪ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਪਈਆ ਪਾਪੀ ਵੇਵ, ਚੌਥੇ ਪਿਆਰ ਪੰਨੇ ਖੇ। ਇਹ ਵਾਕਫੀ ਹੈ, ਗਿਆਨ ਉਸ ਨੇ ਦਿੱਤਾ ਹੈ। ਮੈਂ ਇੰਜ ਕਹਾਂ, ਹੱਥ ਤੇ ਤੁਸੀਂ ਬੀਜ ਰੱਖਿਆ ਹੋਵੇ ਤੇ ਆਖੋ ਇਹ ਬੀਜ ਰੁੱਖ ਦਾ, ਇਹਦੇ ਵਿੱਚ ਰੁੱਖ ਹੈ, ਰੁੱਖ ਵਿੱਚ ਪੱਤੇ ਨੇ, ਰੁੱਖ ਵਿੱਚ ਟਾਹਣੀਆਂ ਨੇ, ਰੁੱਖ ਵਿੱਚ ਫਲ ਨੇ। ਸ਼ਾਇਦ ਕੋਈ ਕਹੇ ਮੈਂ ਨਹੀਂ ਮੰਨਦਾ, ਕਿਉਂਕਿ ਛੋਟਾ ਜਿਹਾ ਬੀਜ ਹੈ, ਕਿੱਥੇ ਇਹਦੇ ਵਿੱਚ ਰੁੱਖ? ਪਰ ਹੈ, ਉਹ ਬੀਜਾਂਗੇ, ਪੈਦਾ ਹੋਵੇਗਾ, ਰੁੱਖ ਵਿੱਚੋਂ ਸਭ ਕੁਛ ਨਿਕਲੇਗਾ। ਪਰ ਜੇ ਉਸ ਦੇ ਵਿੱਚ ਉੱਗਣ ਸ਼ਕਤੀ ਨਾ ਹੋਵੇ, ਬੀਜ ਦੇ ਉਹ ਕੁਛ ਵੀ ਨਹੀਂ ਉੱਗਣਾ। ਇਹ ਵੱਡਾ ਵੱਡੇ ਵਿਦਵਾਨ ਕਿਵੇਂ ਬਣ ਗਏ? ਪ੍ਰਮਾਤਮਾ ਨੇ ਬੀਜ ਰੂਪ ਵਿੱਚ ਸੋਝੀ ਰੱਖੀ ਹੈ। ਵੇਦ ਬਾਅਦ ਵਿੱਚ ਬਾਹਰ ਆਏ, ਲਿਖੇ ਗਏ। ਔਰ ਇਹ ਵੀ ਮੈਂ ਵਾਕਫੀ ਆਪ ਨੂੰ ਦੇਵਾਂ, ਮੁੱਦਤਾਂ ਤੱਕ ਵੇਦ ਲਿਖੇ ਨਹੀਂ ਗਏ, ਸਿਮਰਤੀਆਂ ਲਿਖੀਆਂ ਨਹੀਂ ਗਈਆਂ, ਸਿਰਫ ਚੇਤੇ ਕੀਤੀਆਂ ਗਈਆਂ। ਇਹ ਮੰਤਰ ਇੱਕ ਗੁਰੂ ਅੱਗੋਂ ਚੇਲੇ ਨੂੰ ਯਾਦ ਕਰਾ ਜਾਂਦਾ ਸੀ, ਜਿਵੇਂ ਕਿਸੇ ਨੂੰ ਜਪਜੀ ਸਾਹਿਬ ਯਾਦ ਹੋਵੇ, ਉਹ ਕਿਸੇ ਨੂੰ ਜ਼ੁਬਾਨੀ ਯਾਦ ਕਰਾ ਦੇਵੇ, ਅੱਗੋਂ ਦੂਸਰੇ ਨੂੰ ਯਾਦ ਕਰਾ ਜਾ, ਪਰ ਲਿਖਿਆ ਨਾ ਹੋਵੇ। ਲਿਖੇ ਨਹੀਂ ਸਨ, ਯਾਦ ਕਰਾਉਂਦੇ ਸਨ। ਹੁਣ ਸੱਚ ਹੈ ਜੋ ਲਿਖਿਆ ਗਿਆ ਪਹਿਲੇ ਬੰਦੇ ਦੇ ਦਿਮਾਗ ਚ ਆਉਂਦਾ, ਧਿਆਨ ਵਿੱਚ ਆਉਂਦਾ, ਸਮਝ ਵਿੱਚ ਆਉਂਦਾ, ਉਹ ਤਾਂ ਲਿਖਿਆ ਜਾਂਦਾ। ਤੇ ਦਿਮਾਗ ਵਿੱਚ ਕਿਸਨੇ ਦਿੱਤਾ? ਪ੍ਰਮਾਤਮਾ ਨੇ। ਬੜਾ ਸੁੰਦਰ ਬਚਨ ਕਬੀਰ ਸਾਹਿਬ ਜੀ ਦਾ, ਕਹਿੰਦੇ ਨੇ ਜੇ ਤੈਨੂੰ ਰੱਬ ਹੀ ਯਾਦ ਨਾ ਆਇਆ, ਪ੍ਰਮਾਤਮਾ ਯਾਦ ਨਾ ਆਇਆ, ਤੇ ਵੇਦ ਪੁਰਾਣ ਪੜਨ ਦਾ ਤੈਨੂੰ ਫਾਇਦਾ ਕੀ ਹੋਇਆ? ਇੱਕ ਪੰਕਤੀ ਆਪ ਨੂੰ ਸੁਣਾਵਾਂ, ਚਾਰ ਵੇਦ ਜ਼ੁਬਾਨੀ ਯਾਦ ਹੋਣ। ਆਖਰ ਉਹ ਬੰਦੇ ਹੈਨ ਜਿਨ੍ਹਾਂ ਬਹੁਤ ਕੁਛ ਯਾਦ ਕੀਤਾ, ਔਰ ਹੋ ਸਕਦਾ, ਮੈਂ ਮੰਨਦਾ, دماغ وچ اینی شکتی ہے او سنائیو دنیا پر دی لائبریری یاد کر سکدے نے چار وید یاد ہوں شیش شاستر یاد ہوں گیتا یاد ہووے اپنشدہ یاد ہوں سمرتیاں یاد ہوں 18 پران یاد ہوں کہندے نے جے کرتن پرماتما یاد نہیں تے مینج کہاں گا گدے اتے چندن لدیا ہویا کمال بچن ہے بید پران پڑے کو کیا گون گن درت ہے فائدہ کھار کھار گدا چندن جس پارا جی میں چندن دا پار گدے تے لدے ہے انہوں کیڑی سگندی آنی ہے وہ کہندے نے کہت کبیر پھلے اسوارا بید کتیب تے رہے نرارا ایک بندہ ایک گرنتھ بھی نہیں پڑے ہے پر انہوں رب یاد ہے ویسے پرماتما پہن لئے ضروری شرط نہیں کہ بندہ بڑی تعلیم پڑیا ہوئے نہیں بانی دی ایک پنکتی پڑھیے جو پرانی گوبند تے آوا پڑیا ان پڑیا پرمگت پاوا پرماتما دلے ملن لئے گل کرن لئے ایک پاشا ہونی ضروری ہے وہ ہے کیول تے کیول پریم جپجی صاحب دی یہ پوڑی صاحب نو یاد ہوئے گی سچا صاحب ساچ نائے مالک سچا تے او دا انصاف نیامی سچا کہ انصاف ہے کہ پاکھیا بولی پاؤ پریم اپار اپار پریم اس تے پاکھیا ہنکاری بندہ چاہے مینو سنسکرت آؤں رب نال گل کر لوا نہیں ہنکاریاں ولتی اس کی پیٹھ ہے گل نہیں ہو سکے گی کوئی چاہے مینو انگریزی آؤں رب نال گل کر لوا عربی آؤں رب نال گل کر لوا ایک ہی شرط ہے تینو پریم آؤں نال گلا ہوندیاں نے بچن ہوندے نے پریم نال تو نام ہی بولیں وہ سمجھدا ون بولیں سب کچھ جاندا کہ سیاگے کیچے ارداس ماں بچے دا چہرہ ویکھ کے نہیں سمجھ لیندی اینو کی چاہیدا سچ ہے جنم ویلے کیڑا بول دے سا کیڑا کچھ منگنا آندا سی ماں بچے نو جویں سمجھدی ہے رب سانو سمجھدا صاحب جی کہندے نے تینو پرماتما یاد ہے ہوں رامن نو چار وید یاد نے کھٹ شاستری ہے دس سرے ہی نے لیکن کہ مورکھ کہ نہ سندر بچن لنکا گڑھ سوئنے کا بھیا مورکھ رامن کیا لے گیا مورکھ کیوں آکھیا پہلی گل تے ہی سمجھن والی ہے لنکا سونے دی بناؤن لئی کنے کے گھر لٹے ہون گے کسی کول سونا چھڈیا ہوئے گا باقی یہ مورکھاں دا کم ہے سیانیاں دا کم نہیں سیانا ہوندا تے پروپکاری ہوندا اس نوں مورکھ کہہ دیتا اجا مل وی اسی طرح چار وید پڑھ سکدا سی تے او ٹیکے سہت پڑھ سکدا سی لیکن ہویا کہ اجا مل پاپی جگ جانے جگت پرسدھ پاپی ہو گیا صاحب اتھے گل کر رہے نے کہندے نے ودوان پنڈت او پاوے او پنڈت ہووے اسی ہوئیے کوئی بھی ہووے کہندے نے چچے چار وید جن ساجے تین بہت کچھ آوندا ہے پر چچا یا کھر تینوں آوندا ہے جی چچا یا آوندا ہے تے پھر تینوں سمجھ آنی چاہی دی ہے چار وید پڑھ کے ہنکار نہ کرے آخر وہ بھی تے ہیں جنہ لکھے رشیاں نے منتر اچارن کیتے ایتھے بھی بینتی کرا بانی پڑھ کے یاد کر کے کوئی ہنکار نہ کرے کیونکہ جنہ نے اچارن کیتی وہ نرمان نے انہوں نے کہا ہوں آپ ہوں بول نہ جاندا میں کہیا سب حکم آو جیو بلایا بولی تیرا تو صاحب گنے گہیرا جیسی میں آوے خسم کی بانی ਫੈਸਲਾ ਕਰੇਂਗੇ ਆਣ ਵੇਲਾ ਲੋ। ਉਚਾਰਨ ਵਾਲੇ ਨਿਰਮਾਣ ਤੇ ਪੜ੍ਹਨ ਵਾਲਾ ਹੰਕਾਰੀ ਕਿਉਂ ਹੋਵੇ ਕਿ ਮੇਰੇ ਉਚਾਰਨ ਬੜੇ ਸ਼ੁੱਧ, ਮੈਨੂੰ ਬਹੁਤ ਯਾਦ ਹੈ, ਔਰ ਵੇਖਣ ਚ ਆਇਆ ਇਹ ਵੀ ਹੰਕਾਰ ਹੋ ਜਾਂਦਾ, ਮਰਥ ਬੜੇ ਚੰਗੇ ਜਾਣ, ਮੇਰੇ ਉਚਾਰਨ ਬੜੇ ਚੰਗੇ, ਮੈਂ ਬੜਾ ਚੰਗਾ ਪੜ੍ਹ ਸਕਦਾ। ਇਹ ਸਤਿਗੁਰੂ ਪਾਤਸ਼ਾਹ ਜੀ ਇਹੋ ਗੱਲ ਇੱਥੇ ਸਮਝਾ ਰਹੇ ਨੇ, ਕਹਿੰਦੇ ਨੇ ਉਹਨਾਂ ਵੱਲ ਵੇਖ ਜਿੰਨਾ ਉਚਾਰਨ ਕੀਤੇ ਲਿਖੇ, ਤੇ ਉਹਨਾਂ ਵੱਲ ਵੇਖ ਜਿਸ ਨੇ ਮਤ ਦਿੱਤੀ। ਅਕਾਲ ਪੁਰਖ ਨੇ ਵੇਦ ਸਾਜੇ ਪਾਪ, ਰਿਸ਼ੀ ਉਸਨੇ ਬਣਾਏ, ਦਿਮਾਗ ਵਿੱਚ ਉਸਨੇ ਪਾਇਆ, ਉਹਨਾਂ ਨੇ ਮੰਤਰ ਉਚਾਰਨ ਕੀਤੇ। ਚਾਰ ਖਾਣੀਆਂ ਜਿਸ ਨੇ ਬਣਾਈਆਂ, ਅੰਡਜ ਜੇਰਜ ਸੇਤ ਜੋਤ ਭੁਜ, ਉਤਪਤੀ ਦੇ ਚਾਰ ਵਸੀਲੇ ਨੇ। ਹੁਣ ਸਾਰੇ ਜਾਣਦੇ ਹੋ ਕੁਛ ਜਿਹੜੇ ਪੰਖੇ ਨੇ ਹੋਰ ਜੀਵ ਆਂਡਿਆਂ ਰਾਹੀਂ ਪੈਦਾ ਹੋ ਰਹੇ, ਆਂਡੇ ਹੁੰਦੇ ਨੇ ਉਹਨਾਂ ਚੋਂ ਜੀਵ ਪੈਦਾ ਹੁੰਦੇ ਨੇ, ਜੇਰਜ ਜੇਰ ਰਾਹੀਂ ਜਿਵੇਂ ਮਨੁੱਖ ਹੈ ਪਸ਼ੂ ਹੈ, ਸਵੇਤਜ ਪਸੀਨੇ ਰਾਹੀਂ, ਔਰ ਚੌਥਾ ਉਤਪਜ ਧਰਤੀ ਰਾਹੀਂ ਜਿਵੇਂ ਪੌਦੇ ਬੂਟੇ ਪੈਦਾ ਹੁੰਦੇ ਨੇ। ਇਹ ਚਾਰ ਖਾਣੀਆਂ ਨੇ, ਯੁੱਗਾਂ ਚਾਹਾਂ ਦੀ ਵਿਆਖਿਆ ਇਹ ਕੀਤੀ ਗਈ ਕਿ ਸਤਯੁਗ ਵਿੱਚ ਕਰਨਾ ਕੁਛ ਨਹੀਂ ਸੀ ਪੈਂਦਾ, ਸੁਭਾਵਕ ਹੀ ਸਾਰੇ ਬੰਦੇ ਬ੍ਰਹਮ ਗਿਆਨੀ ਸਨ, ਸਾਰੇ ਹੀ ਸੰਤ ਸਨ, ਸਾਰੇ ਹੀ ਭਲੇ ਸਨ। ਪਰ ਮੈਂ ਆਪ ਨੂੰ ਅਰਜ਼ ਕਰਾਂ, ਐਸਾ ਨਾ ਕਦੀ ਅੱਜ ਤੱਕ ਹੋਇਆ ਤੇ ਨਾ ਅੱਗੋਂ ਹੋਵੇਗਾ। ਜ਼ਮਾਨਾ ਕਦੀ ਵੀ ਚੰਗਾ ਨਹੀਂ ਹੋਇਆ। ਹਾਂ, ਮੁਰਦੇ ਪੂਜਣ ਦੀ ਆਦਤ ਹੈ, ਪਿੱਛੇ ਨੂੰ ਧਿਆਨ ਕਰਨੇ, ਪਿਛਲੇ ਬੜੇ ਚੰਗੇ ਸਨ, ਹੁਣ ਜ਼ਮਾਨਾ ਖਰਾਬ ਹੋ ਗਿਆ। ਸਤਯੁਗ ਵਿੱਚ ਪ੍ਰਹਿਲਾਦ ਨੂੰ ਹਰਨਾਕਸ਼ ਨੇ ਮਾਰਨ ਦਾ ਯਤਨ ਕੀਤਾ। ਹਰਨਾਕਸ਼ ਵਰਗਾ ਬੰਦਾ ਜੇ ਸਤਯੁਗ ਵਿੱਚ ਹੈ ਤੇ ਫਿਰ ਮੈਂ ਕੀ ਆਖਾਂ, ਹਰਨਾਕਸ਼ ਬ੍ਰਹਮ ਗਿਆਨੀ ਹੈ। ਉਸ ਦੇ ਰਾਜ ਵਿੱਚ ਰਹਿਣ ਵਾਲੇ ਪੜ੍ਹਾਉਣ ਵਾਲੇ ਉਸਤਾਦ, ਉਹ ਵੀ ਗਲਤ ਪੜ੍ਹਾਈ, ਉਹ ਗਲਤ ਪੱਟੀ ਪੜ੍ਹਾ ਰਿਹਾ, ਉਹਨਾਂ ਕੋਲ ਗੁਰੂ ਨਾਨਕ ਦੇਵ ਵਾਲੀ ਪੱਟੀ ਨਹੀਂ, ਉਹ ਪੱਟੀ ਤੇ ਜੋ ਲਿਖ ਰਹੇ ਨੇ ਪ੍ਰਹਿਲਾਦ ਪੜ੍ਹਨ ਲਈ ਤਿਆਰ ਨਹੀਂ। ਪੱਟੀਆ ਸ਼ਬਦ ਉੱਥੇ ਵੀ ਹੈ। ਉਹ ਕਹਿੰਦੇ ਨੇ ਕਿ ਛੰਡ ਔਰ ਐਮਰਕ ਇਹ ਦੋ ਉਸਤਾਦ ਪੜ੍ਹਾਉਣ ਵਾਲੇ ਸਨ, ਕਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਚਾਠ ਸਾਲ ਪਾਂਦੇ ਚਿੱਤ ਹੋਆ ਆਲਾਤ। ਕਿਸੇ ਅਮੀਰ ਦਾ ਬੱਚਾ ਆ ਜਾਏ, ਟੀਚਰ ਖੁਸ਼ ਤੇ ਹੋ ਜਾਂਦਾ, ਏਡੇ ਵੱਡੇ ਘਰ ਦਾ ਬੱਚਾ, ਕਿਸੇ ਨਵਾਬ ਦਾ ਬੱਚਾ, ਰਾਜੇ ਦਾ ਬੱਚਾ ਮੇਰੇ ਕੋਲ ਪੜ੍ਹਨ ਆਇਆ, ਹੁਣ ਉਹ ਤੇ ਬੜਾ ਖੁਸ਼ ਹੈ, ਪਰ ਉਹ ਖੁਸ਼ੀ ਗਈ ਕਿਉਂਕਿ ਪ੍ਰਹਿਲਾਦ ਜੋ ਪੜ੍ਹਾਉਂਦਾ ਉਹ ਪੜ੍ਹਦਾ ਨਹੀਂ। ਪ੍ਰਹਿਲਾਦ ਕੀ ਪੜ੍ਹਦਾ ਹੈ? ਕਹਿੰਦਾ ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੇ ਔਰ ਪੜਨ ਸਿਓ ਨਹੀਂ ਕਾਮ। ਮੇਰੀ ਪੱਟੀ ਤੇ ਪ੍ਰਮਾਤਮਾ ਦਾ ਨਾਮ ਲਿਖ, ਰਾਜੇ ਪਾਸ ਰਵਾਇਆ ਦੁਖੀ ਦੈਂਤ ਵਧਾਇਆ ਵਾਦ। ਮਾਂ ਕਹਿ ਰਹੀ ਹੈ ਰੱਬ ਦਾ ਨਾਂ ਨਾ ਲੈ, ਬਸ ਦਾ ਬਸ ਕੀ ਨਹੀਂ ਸਭ ਰਾਜੇ, ਰਾਜੇ ਨੇ ਸਾਰੀ ਧਰਤੀ ਵਸ ਵਿੱਚ ਕੀਤੀ ਹੈ। ਬੇਨਤੀ ਕਰੇ ਪਟਰਾਣੀ, ਕਿਆਦੂ ਪਟਰਾਣੀ, ਮਾਂ ਪ੍ਰਹਿਲਾਦ ਦੀ ਕਹਿੰਦੀ ਮੈਂ ਹੱਥ ਜੋੜਨੀ ਆ, ਇਹ ਨਾ ਆਖੀ। ਜੋ ਹਰਨਾਕਸ਼ ਕਹਿੰਦਾ ਉਹ ਕਰ, ਤੂੰ ਕਿਤੇ ਨਹੀਂ ਬਚੇਗਾ। ਹੁਣ ਕੀ ਆਖਾਂ, ਜ਼ਮਾਨਾ ਬੜਾ ਚੰਗਾ ਸੀ, ਰਾਵਣ ਵਰਗਾ ਬੰਦਾ ਹੋ ਰਿਹਾ ਤ੍ਰੇਤੇ ਯੁੱਗ ਵਿੱਚ, ਕਿਹੜਾ ਜ਼ੁਲਮ ਹੈ ਜਿਹੜਾ ਉਸਨੇ ਨਹੀਂ ਕੀਤਾ। ਦੁਆਪਰ ਵਿੱਚ ਕੰਸ ਵਰਗੇ ਪਾਪੇ ਹੋਏ, ਗੋਕਲ ਦੇ ਸਾਰੇ ਹੀ ਨਵ ਜਨਮੇ ਬੱਚੇ ਮਰਵਾ ਦਿੱਤੇ, ਜਿਹੜਾ ਨਵਾਂ ਬੱਚਾ ਜਨਮਦਾ ਸੀ ਖੋਹ ਕੇ ਮਾਰ ਦਿੰਦੇ ਸਨ, ਜਿਵੇਂ ਸਿੰਘਣੀਆਂ ਦੀ ਕਥਾ ਨਾ, ਬੱਚੇ ਖੋਹ ਕੇ ਨੇਜ਼ਿਆਂ ਚ ਪਰੋ ਦਿੰਦੇ ਸਨ, ਉਹ ਬੱਚੇ ਮਾਰ ਦਿੰਦੇ ਸਨ। ਕੀ ਆਖਾਂ, ਪਿਛਲਾ ਸਮਾਂ ਬੜਾ ਚੰਗਾ ਸੀ, ਕਲਯੁੱਗ ਬੜਾ ਬੁਰਾ। ਮੈਂ ਤੇ ਕਹਿੰਦਾ ਕਲਯੁੱਗ ਵਰਗਾ ਸਮਾਂ ਹੀ ਕੋਈ ਨਹੀਂ। ਜਿਸ ਯੁੱਗ ਵਿੱਚ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਆਏ, ਜਿਸ ਯੁੱਗ ਵਿੱਚ ਗੁਰੂ ਕਲਗੀਧਰ ਨੇ ਅੰਮ੍ਰਿਤ ਪਾਨ ਕਰਵਾਇਆ, ਖਾਲਸਾ ਪੰਥ ਵਰਗੀ ਕੌਮ ਸੰਸਾਰ ਦੇ ਸਾਹਮਣੇ ਆਈ, ਜਿਸ ਯੁੱਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਜਿਸ ਯੁੱਗ ਵਿੱਚ ਤੁਸੀਂ ਬਾਲਾ ਪ੍ਰੀਤਮ ਦੇ ਦਰਬਾਰ ਵਿੱਚ ਬੈਠੇ ਹੋ, ਇਹ ਯੁੱਗ ਨੂੰ ਮਾੜਾ ਕਿਵੇਂ ਆਖਾਂ? ਮਾੜਾ ਚੰਗਾ ਸਮਾਂ ਨਹੀਂ, ਮਾੜਾ ਚੰਗਾ ਬੰਦੇ ਦਾ ਮਨ। ਇੱਥੇ ਮੈਂ ਇੱਕ ਪ੍ਰਮਾਣ ਆਪਦੇ ਸਾਹਮਣੇ ਹੋਰ ਰੱਖਦੇ ਹਾਂ। ਮਥੁਰਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਉਚਾਰਿਆ ਸੀ, ਉਹ ਰਾਮਕਲੀ ਰਾਗ ਵਿੱਚ ਹੈ ਅਸ਼ਟਪਦੀ। ਬ੍ਰਾਹਮਣ ਨੇ ਜਦੋਂ ਕਹਿ ਦਿੱਤਾ ਲੋਕਾਂ ਦੇ ਵਸ ਦੀ ਗੱਲ ਨਹੀਂ, ਇਹ ਤਾਂ ਕਲਯੁਗ ਆ ਗਿਆ ਨਾ, ਕਲਯੁਗ ਕਰਕੇ ਪਾਪ ਹੋ ਰਹੇ। ਸਾਹਿਬ ਕਹਿਣ ਲੱਗੇ ਕਿੱਥੇ ਹੈ, ਮੈਨੂੰ ਮਿਲਾ। ਕਲਯੁਗ ਕਿਹੜੇ ਤੀਰਥ ਤੇ ਆਇਆ ਹੈ? ਇੱਥੇ ਹੀ ਆਇਆ ਤੇ ਮਿਲਾ ਦੇ, ਹੋਰ ਕਿੱਥੇ ਹੈ? ਉੱਥੇ ਤੁਰ ਚੱਲੀਏ, ਕਿੱਥੇ ਤੰਬੂ ਲਗਾ ਕੇ ਬੈਠਾ? ਹੁਣ ਉਹ ਕੀ ਦੱਸੇ? ਕਹਿਣ ਲੱਗੇ ਕਲਯੁਗ ਵਿਅਕਤੀ ਨਹੀਂ, ਕਲਯੁਗ ਤੇ ਇੱਕ ਰੁਚੀ ਹੈ, ਇਹ ਬੰਦੇ ਦੇ ਮਨ ਚ ਖੇਡਦਾ। ਮੈਂ ਆਪ ਨੂੰ ਬੇਨਤੀ ਕਰਾਂ, ਕਈ ਵਾਰੀ ਐਸਾ ਹੋ ਜਾਂਦਾ ਬੰਦਾ ਚੰਗੇ ਥਾਂ ਤੇ ਬੈਠਿਆ ਵੀ ਉਸ ਤੇ ਰੁਚੀ ਜਿਹੜੀ ਹੈ ਉਹ ਗਲਤ ਹੋ ਜਾਏ ਤੇ ਉਹ ਚੰਗੇ ਥਾਂ ਤੇ ਵੀ ਕਲਯੁਗੀ ਹੋ ਜਾਂਦਾ, ਮਨ ਚ ਕਲਯੁਗ ਨਾ ਆ ਜਾਏ। ਕਹਿਣ ਲੱਗੇ ਚੰਦ ਉਹੀ ਹੈ। ਕਿ ਸਤਯੁਗ ਵਿੱਚ ਚੰਦ ਹੋਰ ਸੀ, ਹੁਣ ਹੋਰ ਹੈ? ਸੂਰਜ, ਚੰਦ, ਤਾਰੇ, ਹਵਾ, ਧਰਤੀ ਹੋਰ ਸੀ ਜਾਂ ਉਹ? ਕਹਿਣ ਲੱਗੇ ਉਹੀ। ਕਹਿਣ ਲੱਗੇ ਇਹ ਗੱਲ ਤੂੰ ਮੰਨ ਗਿਆ, ਚੰਦ ਵੀ ਸਤਯੁਗੀ ਹੈ, ਤਾਰੇ ਵੀ ਸਤਯੁਗੀ ਨੇ, ਸੂਰਜ ਵੀ ਸਤਯੁਗੀ ਹੈ, ਧਰਤੀ ਵੀ ਸਤਯੁਗੀ ਹੈ, ਕਿਉਂਕਿ ਉਦੋਂ ਦੀ ਹੈ ਪੁਰਾਣੀ, ਹਵਾ ਵੀ ਸਤਯੁਗੀ ਹੈ, ਤੇ ਫਿਰ ਕਲਯੁਗ ਕਿੱਥੇ ਆ ਗਿਆ? ਕਹਿਣ ਲੱਗੇ ਜੀਵਨ ਤਲਬ ਨਿਵਾਰ, ਇਹ ਸਵਾਰਥ, ਜੀਵਨ ਦੀਆਂ ਖਾਹਿਸ਼ਾਂ, ਦੂਸਰੇ ਦਾ ਸਿਰ ਰਹੇ ਨਾ ਰਹੇ, ਘਰ ਰਹੇ ਨਾ ਰਹੇ, ਮੇਰਾ ਕੁਛ ਬਣ ਜਾਏ, ਇਹਨੂੰ ਕਹਿੰਦੇ ਨੇ ਕਲਯੁਗ। ਜੀਵਨ ਤਲਬ ਨਿਵਾਰ ਹੋਵੇ ਪਰਵਾਨਾ ਕਰੇ ਤੇ ਗਾਨਾ ਕਰ ਲਖਣ ਵਿਸ਼ਾ। ਲਿਖਣ ਵਾਲਿਆਂ ਤੇ ਇੰਨਾ ਚਰਚਾ ਕੀਤਾ, ਉਮਰ ਵੀ ਲਿਖ ਦਿੱਤੀ, ਕਲਯੁਗ ਦੀ 432,000 ਸਾਲ ਉਮਰ, ਦੁਆਪਰ ਯੁੱਗ ਦੀ 864,000 ਬਰਸ ਉਮਰ, ਤ੍ਰੇਤੇ ਦੀ 12,96,000 ਬਰਸ ਉਮਰ, ਸਤਯੁਗ ਦੀ 17,28,000 ਬਰਸ ਉਮਰ, ਔਰ ਸਾਰੀ ਚੌਂਕੜੀ 43,20,000 ਬਰਸ ਉਮਰ ਚਵਾਂ ਦੀ। ਕੌਣ ਪੁੱਛਦਾ ਪਿਆ ਤੇ ਕੌਣ ਗਿਣ? ਅੰਦਾਜ਼ੇ ਜਿਹੜੇ ਨੇ ਇਹਨਾਂ ਵਿੱਚ ਹੀ ਟਾਈਮ ਬਤੀਤ ਹੋ ਗਿਆ, ਬੰਦੇ ਨੇ ਰੱਬ ਦਾ ਨਾਮ ਜਪਿਆ ਹੀ ਨਾ। ਇਸੇ ਲਈ ਕਿਹਾ ਤੂੰ ਖਾਣੀਆਂ ਦਾ ਜ਼ਿਕਰ ਕਰਦਾ, ਵੇਦਾਂ ਦਾ ਜ਼ਿਕਰ ਕਰਦਾ ਔਰ ਯੁੱਗਾਂ ਦਾ ਜ਼ਿਕਰ ਕਰਦਾ, ਕਿਤੇ ਪ੍ਰਮਾਤਮਾ ਨੂੰ ਭੁੱਲ ਨਾ ਜਾਈਂ। ਜੇ ਭੁੱਲ ਜਾਏ ਮੈਂ ਤੈਨੂੰ ਵਿਦਵਾਨ ਨਹੀਂ ਕਹਿਣਾ। ਪੜ੍ਹਿਆ ਬੰਦਾ ਕੌਣ ਹੈ? ਪੜ੍ਹਿਆ ਲਿਖਿਆ, ਪੜ੍ਹਿਆ ਲਿਖਿਆ ਉਸ ਨੂੰ ਕਹਿੰਦੇ ਆ ਜਿਹਨੂੰ ਪੜ੍ਹਨਾ ਵੀ ਆਉਂਦਾ ਹੋਵੇ, ਜਿਸ ਨੂੰ ਲਿਖਣਾ ਵੀ ਆਉਂਦਾ ਹੋਵੇ। ਬਹੁਤ ਬੰਦੇ ਐਸੇ ਨੇ ਜਿਹੜੇ ਕਹਿੰਦੇ ਨੇ ਜੀ ਮੈਂ ਪੜ੍ਹ ਤੇ ਲੈਣਾ ਪਰ ਮੈਨੂੰ ਲਿਖਣਾ ਨਹੀਂ ਆਉਂਦਾ। ਪੜ੍ਹਿਆ ਲਿਖਿਆ ਦਾ ਅਰਥ ਹੈ ਕਿ ਲਿਖਣਾ ਵੀ ਜਾਣਦਾ ਹੋਵੇ, ਉਹਨੂੰ ਪੜ੍ਹਨਾ ਵੀ ਆਉਂਦਾ ਹੋਵੇ। ਪੜ੍ਹਿਆ ਤੇ ਉਹ ਹੈ ਜਿਹੜਾ ਪੜ੍ਹ ਕੇ ਦੂਸਰੇ ਨੂੰ ਸਿੱਧਾ ਰਾਹ ਦੱਸੇ। ਇੱਕ ਬੰਦਾ ਖੂਹ ਵਿੱਚ ਗਿਰ ਰਿਹਾ ਤੇ ਪੜ੍ਹਿਆ ਲਿਖਿਆ ਚੁੱਪ ਕਰਕੇ ਬੈਠਾ ਰਹੇ, ਉਹ ਕਾਹਦਾ ਪੜ੍ਹਿਆ ਲਿਖਿਆ? ਜੇਕਰ ਗਲਤ ਰਸਤਾ ਦੱਸ ਰਿਹਾ, ਕੰਧੇ ਨੂੰ ਕਹਿ ਰਿਹਾ ਇੱਧਰ ਚਲਾ ਜਾ, ਖੂਹ ਵਿੱਚ ਗਿਰ ਜਾਏ, ਉਹ ਪੜ੍ਹਿਆ ਲਿਖਿਆ? ਪੜ੍ਹਿਆ ਲਿਖਿਆ ਜਾਲ ਬਣਾਉਣ ਵਾਲਾ ਨਾ ਹੋਵੇ, ਫਾਈਆਂ ਬਣਾਉਣ ਵਾਲਾ ਨਾ ਹੋਵੇ, ਪੜ੍ਹਿਆ ਲਿਖਿਆ ਫਾਈਆਂ ਕੱਟਣ ਵਾਲਾ ਹੋਵੇ। ਸ਼ੇਖ ਸਾਧੀ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ, ਉਹ ਕਹਿੰਦੇ ਨੇ ਜੇ ਬੋਲ ਕੇ ਕਿਸੇ ਨੂੰ ਗਲਤ ਪਾਸੇ ਰਾਹ ਦੱਸਣਾ ਹੀ ਨਾ, ਤੇਰੇ ਨਾਲ ਕੱਟੀ ਜ਼ੁਬਾਨ ਵਾਲਾ ਬੰਦਾ, ਗੁੰਗਾ ਬੋਲਾ ਬੰਦਾ ਚੰਗਾ। ਜ਼ੁਬਾਨ ਨੇ ਬਰੀਦਾ, ਬਰੀਦਾ ਕਹਿੰਦੇ ਨੇ ਕੱਟੀ ਜ਼ੁਬਾਨ, ਜ਼ੁਬਾਨ ਨੇ ਬੁਰੀਦਾ ਬਕੁੰਜੇ ਨਿਸ਼ਸ਼ਤਾ, ਕੋਨੇ ਬੈਠਾ ਹੋਵੇ, ਸੁਮਮ ਬਕੁੰਮਮ, ਗੁੰਗਾ ਬੋਲਾ ਹੋਵੇ। ਕਹਿੰਦੇ ਨੇ ਬੇ ਵਾਅਜ਼ ਕਸੇ, ਉਹ ਉਸ ਬੰਦੇ ਨਾਲੋਂ ਬਿਹਤਰ ਹੈ ਕਿ ਜ਼ੁਬਾਨ ਨਾ ਬਾਸ਼ਨ ਦੇ ਅੰਦਰ ਹੁਕਮ, ਜਿਸ ਦੀ ਜ਼ੁਬਾਨ ਕਾਬੂ ਵਿੱਚ ਨਹੀਂ। ਗਰ ਬੀਨਮ ਕੇ ਨਾ ਬੀਨਾ ਕੇ ਚਾਹੇ ਅਸਤ, ਜੇ ਤੂੰ ਵੇਖਣਾ ਹੈ ਅੰਧਾ ਬੰਦਾ ਤੇ ਤੁਰਿਆ ਜਾ ਰਿਹਾ ਅੱਗੇ, ਖੂਹ ਚ ਗਿਰ ਜਾਏਗਾ, غر خاموش نشینم غناس چپ کر کے بیٹھا ہے یہ بڑا وڈا پاپ ہے تو بے شک کے آنکھیں کہ میں تے نہیں سٹیا میں تے انہوں تکا نہیں دیتا پر توں بولیا کیوں نہیں توں اس نو کیوں نہیں آنکھیں اٹک جا نیترہین اگے رستہ ٹھیک نہیں جے تینو لکھنا ہی آندا ہن او کچھ بھی لکھیا پیا او بک تواڈے ہاتھ آ جائے نا تے بچیاں کولو لکا لو گے کہ جے بچے پڑھ بیٹھے تباہ ہو جان گے جے لکھنا ہی آندا ہی تے لکھ بھائی گرداس وانگو انہاں بانی لکھی لکھنا ہی آندا ہی تے لکھ بھائی بدھی چند وانگو انہاں وی بیڑاں لکھیاں لکھنا ہی آندا ہی تے لکھ بھائی منی سنگھ وانگو بابا دیپ سنگھ وانگو لکھ کچھ بھائی نند لال وانگو لکھ بھائی آسا سنگھ وانگو آسا سنگھ مصدی اینو ستگرہ صاحب کتاب کرن تے رکھیا سی ایک سکھایا کہن لگا بھائی جی لڑکے دی شادی ہے تے پیسہ پلے ایک نہیں کاٹا پہ گیا تے گرو میرا باپ ہے میری عزت گرو دے ہتھ ہے تے میں آ گیا آخری گھر تے تریاں ارداس کر کے اس گھروں میں خالی نہیں جانا پانچ سو روپیہ دے دیو جدوں ہو گیا آ کے واپس کر جاواں گا تے گرو دی قسم ہے جھوٹ نہیں بولدا بچی دی شادی کرنی جد گرو دی قسم کے بھائی صاحب دی اکھاں چ اتھرو آ گئے گرو تے باہر سن انہیں کی کیتا ایک سکھ ول ہنڈی کر دیتے گرو کی مہر اتے لا دیتے کہنے لگے جا کے پیسے لے لے پیسے مل گئے ہن سکھ جدوں آیا نا جس نے ہنڈی تاری سی گرو کلگی تر نو کہنے لگا پادشاہ تہاڈا حکم گیا سی تے دس رہے نے او رقم پیسے پانچ سو روپیہ بڑا وڈا اماؤنٹ سی اس ویلے کہ دے دیتا ستگرو کہنے لگے میں تے حکم نہیں بھیجیا میں تے ہنڈی نے کیتی پتا لگا جدو آسا سنگھ نو دوڑ گیا ڈر گیا کہ بنا پچھیاں کم کیتا کم تے پاویں پرب کر دا پر آگیا تو بنا کیتا گرو صاحب کہنے لگے دو غلطیاں ہوئیاں ایک انہیں پوچھیا نہیں ہنڈی کیتی دوسرا چوری بج گیا جا فڑ کے لے آؤ جتھے ہے اس نے ایک پتر لکھیا کہنے لگا مہاراج کلگی تر پادشاہ امرت دے داتیو میرے مالکو تسی میرے ہاتھ وچ فڑائی ہے قلم پڑھیا لکھیا دی قطار چ مینو بٹھایا تے قلم ایک گل کہندی ہے ہر بندے نو ویسے جننے اسی کلمہ فڑ کے لکھنے آنا سب نو کہندی ہے انہیں سن لئی اسی سنیے کہ نہ سنیے ساڈی مرضی قلم کہندی ہے تو لکھن لگیا میرا منہ کالا کیتا ہے تے ٹھیک اج وی سیائیاں ہور ٹنگ دیاں آ گئیاں پر منہ تے قلم دا کالا ہوندا ہی ہے نا اس ویلے ڈوبا لاؤندے سن سیائی چ کہنے لگے میرا منہ کالا کر کے پر اپکار دے دو اکھر بھی نہ لکھے تے تیرا منہ کالا پھر درگاہ چ میں کراں گی مکھ میرو کارو کرے کرت نہ پر اپکار تس کا میں پھر کروں گی پلٹا اے دربار جنہ بھی ہاتھ چ کلمہ فڑیاں نے جے کوئی جج کوئی عدالت کوئی حاکم جتھے جتھے بھی بیٹھا چھوٹے تو چھوٹا بھی کوئی حاکم تے وڈے تو وڈا قلم فڑ کے غلط فیصلہ لکھدا کوئی بھی غلط لیکھا بزنس وچ لکھدا قلم کہندی میں اودا منہ کالا رب دی درگاہ وچ کراں گی کلمہ والیاں واسطے بڑی وڈی سکھے ہے مکھ میرو کارو کرے کرت نہ پر اپکار تے جی پاری اپکار لی لکھنا تیرا منہ اجلا تس کا میں پھر کروں گی پلٹا اے دربار ایسو قلم کہت سب ساتھ سو پکرائے گرما مہات گورو نے میرے ہاتھ چ قلم فڑائی گر کی آن سکھ جب کینی صحیح نہ میں پاتی لکھ دینے گرو دی قسم اس نے پائی سہاری نہیں گئی میں چاہنا رضا چ رہا برداشت نہیں ہویا پادشاہ میں اپنے واسطے نہیں کچھ کیتا پر اپکار لے کیتا گرو نے حکم پیجے آ جا تین معاف کیتا
ਤੇਰੇ ਹੱਥ ਚ ਕਲਮ ਫੜਾਵਾਂ, ਐਸੇ ਪਰਉਪਕਾਰ ਦੇ ਅੱਖਰ ਜਿੰਨੇ ਲਿਖ ਸਕਣਾ ਲਿਖ।
ਪੜ੍ਹਿਆ ਤੇ ਉਹ ਹੈ ਜੋ ਦੂਸਰੇ ਨੂੰ ਸਿੱਧਾ ਰਾਹ ਦੱਸੇ। ਪੜ੍ਹਿਆ ਮੂਰਖ ਆਖਿਆ ਜਿਸ ਲੱਭ ਲੋਭ ਅਹੰਕਾਰ ਆ।
ਜੇ ਪੜ੍ਹਾਈ ਦੇ ਮਗਰ ਲੱਭ ਹੈ, ਲੋਭ ਅਹੰਕਾਰ ਹੈ ਤੇ ਮੂਰਖ ਹੈ।
ਤੇ ਜੇ ਗੁਰਪ੍ਰਸਾਦੀ ਵਿਦਿਆ ਵਿਚਾਰ ਹੈ, ਪੜ ਪੜ ਪਾਵੈ ਮਾਨ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਫਿਰ ਵਿਦਿਆ ਉਸਦੀ ਸਫਲ ਹੈ। ਪਰ ਹੋਵੇਗਾ ਤਾਂ ਸਮਝ ਮੈਂ ਪੰਡਿਤ ਨਹੀਂ, ਮੈਂ ਵਿਦਵਾਨ ਨਹੀਂ, ਵਿਦਵਾਨ ਤੇ ਹੈ ਪ੍ਰਮਾਤਮਾ ਜਿਸ ਨੇ ਮੈਨੂੰ ਮਤ ਦਿੱਤੇ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਬਾਣਾ।
ਉਹ ਵੱਡਾ ਪੰਡਿਤ ਹੈ ਜਿਸ ਨੇ ਮੈਨੂੰ ਵਿਦਿਆ ਦਿੱਤੇ।
ਜੁਗ ਜੁਗ ਜੋਗੇ, ਹਰ ਯੁਗ ਵਿੱਚ ਉਹ ਜੋਗੀ ਦਾ ਅਰਥ ਹੈ ਨਿਰਲੇਪ। ਹਰ ਯੁਗ ਵਿੱਚ ਉਹ ਪ੍ਰਮਾਤਮਾ ਆਪ ਹੀ ਜੋਗੀ ਹੈ। ਖਾਣੀ ਭੋਗੀ, ਖਾਣੀਆਂ ਨੂੰ ਭੋਗਣ ਵਾਲਾ, ਭਾਵ ਹਰ ਸਰੀਰ ਨੂੰ ਹੰਡਾਉਣ ਵਾਲਾ, ਆਪੀ ਨੇ ਭੋਗ ਭੋਗ ਕੇ ਉਹ ਪਸਮੜ ਪੌਰ ਸਦਾਇਆ, ਜੀਵਾਂ ਵਿੱਚ ਆਪ ਹੈ, ਕੋਈ ਦੂਜਾ ਨਹੀਂ। ਪੜ੍ਹਿਆ ਪੰਡਿਤ ਆਪ ਥੀਆ, ਉਹ ਪੜ੍ਹਿਆ ਹੋਇਆ ਪੰਡਿਤ ਵੀ ਆਪ ਹੀ ਹੋਇਆ। ਇੱਥੇ ਪੜ੍ਹਿਆ ਪੰਡਿਤ ਕੌਣ ਹੈ? ਜਿਸ ਨੂੰ ਰੱਬ ਯਾਦ ਹੈ। ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਉਹ ਪੜ੍ਹਿਆ ਵਿਦਵਾਨ ਹੈ ਜਿਸ ਦੀ ਦਿਵ ਦ੍ਰਿਸ਼ਟੀ ਹੈ, ਜਿਸ ਨੂੰ ਕੁਛ ਦਿਸਦਾ। ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ, ਪਰਮਾਤਮਾ ਦੇ ਨਾਮ ਦਾ ਹਾਰ ਜਿਸ ਦੇ ਗਲ ਵਿੱਚ ਹੈ। ਇਸ ਤੋਂ ਅੱਗੇ ਇੱਕ ਪਦ ਹੋਰ ਹੈ ਕਿ ਵਿਦਵਾਨ ਹੋ ਕੇ ਵੀ ਗਲਤ ਕੁਰਾਹੇ ਕਿਉਂ ਪੈ ਗਿਆ, ਲੱਭ ਲੋਭ ਅਹੰਕਾਰ ਕਿਉਂ ਆ ਗਿਆ? ਕਹਿੰਦੇ ਨੇ ਉਹਦਾ ਵੀ ਕਾਰਨ ਹੈ। ਛੱਛਾ ਛਾਇਆ ਵਰਤੇ ਸਭ ਅੰਤਰ, ਤੇਰਾ ਕੀ ਆ ਭਰਮ ਹੋਆ। ਇਹ ਭਰਮ ਹੈ ਤੇ ਭਰਮ ਚ ਸੰਸਾਰ ਫਸਿਆ ਪਿਆ, ਪਰ ਇਹ ਵੀ ਤੇਰਾ ਕੀਤਾ। ਛਾਇਆ ਦਾ ਅਰਥ ਹੈ ਅਵਿਦਿਆ, ਮਾਇਆ ਅਵਿਦਿਆ, ਪਰ ਇਹ ਛਾਇਆ ਕੀ ਹੈ? ਇੱਥੇ ਥੋੜਾ ਵਿਚਾਰ ਦਿਆਂ ਬੜੀ ਇਕਾਗਰਤਾ ਨਾਲ ਇਹ ਸਮਝ ਵਿੱਚ ਆਏਗਾ। ਇਕੱਲੀ ਛਾਇਆ ਕਦੇ ਨਹੀਂ ਹੁੰਦੀ, ਛਾਇਆ ਦੇ ਮਗਰ ਛਾਇਆ ਵਾਲਾ ਹੁੰਦਾ। ਹੁਣ ਕਦੀ ਅੱਜ ਤੱਕ ਵੇਖਿਆ ਕਿ ਮਨੁੱਖ ਨਾ ਕਿਤੇ ਤੁਹਾਨੂੰ ਦਿਸੇ ਤੇ ਛਾਇਆ ਦਿਸ ਪਵੇ? ਕਦੀ ਇਹ ਵੇਖਿਆ ਕਿ ਰੁੱਖ ਉੱਤੇ ਹੋਵੇ ਹੀ ਨਾ ਤੇ ਛਾਂ ਥੱਲੇ ਨਜ਼ਰ ਆ ਜਾਏ? ਨਹੀਂ, ਛਾਂ ਬਾਅਦ ਵਿੱਚ ਆਉਂਦੀ ਹੈ, ਰੁੱਖ ਪਹਿਲੇ ਹੁੰਦਾ। ਤੇ ਜਿਹਨੂੰ ਅਵਿਦਿਆ ਕਹਿੰਦੇ ਆ, ਮਾਇਆ ਕਹਿੰਦੇ ਆ, ਪ੍ਰਮਾਤਮਾ ਦੀ ਛਾਇਆ। ਫਿਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਛਾਇਆ ਕਿਸ ਦੀ ਹੈ ਤੇ ਕਿੱਥੋਂ ਆ ਰਹੀ ਹੈ? ਹੁਣ ਜੇ ਮਾਇਆ ਵੀ ਹੈ, ਛਾਇਆ ਮਾਇਆ, ਇਹ ਆਈ ਕਿੱਥੋਂ, ਇਹ ਕਿਸ ਦੀ ਛਾਇਆ? ਤੀਨ ਗੁਣਾ ਇੱਕ ਸ਼ੱਕ ਤੇ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ? ਇਹ ਮਹਾ ਮਾਇਆ ਉਸਦੀ ਛਾਇਆ। ਹਾਂ, ਛਾਇਆ ਇੱਕ ਪ੍ਰੇਰਣਾ ਦੇ ਸਕਦੀ ਹੈ। ਜੇ ਬੰਦਾ ਜਾਗਿਆ ਹੋਵੇ, ਸੁਚੇਤ ਹੋਵੇ, ਛਾਇਆ ਕਹਿੰਦੀ ਹੈ, ਛਾਇਆ ਥੱਲੇ ਹੁੰਦੀ ਹੈ, ਛਾਇਆ ਵਾਲਾ ਹਮੇਸ਼ਾ ਉੱਪਰ ਹੁੰਦਾ। ਇਹ ਕਦੀ ਨਾ ਤੁਸੀਂ ਅੱਜ ਤੱਕ ਵੇਖਿਆ ਹੋਵੇਗਾ, ਛਾਇਆ ਉੱਪਰ ਹੋਵੇ, ਛਾਇਆ ਵਾਲਾ ਥੱਲੇ ਹੋਵੇ। ਰੁੱਖ ਉੱਪਰ ਹੈ, ਛਾਂ ਥੱਲੇ ਹੈ। ਹੁਣ ਜੇ ਛਾਇਆ ਵੇਖ ਵੇਖ ਕੇ ਛਾਇਆ ਵਾਲਾ ਵੇਖਣਾ, ਫਿਰ ਸੁਰਤ ਉੱਚੀ ਕਰਨੀ ਪਵੇਗੀ। ਸੁਰਤ ਨੀਵੀਂ ਗਿਰ ਗਈ ਤੇ ਛਾਇਆ ਦਿਸੇਗੀ, ਮਾਇਆ ਦਿਸੇਗੀ। ਸੁਰਤ ਉੱਚੀ ਹੋ ਗਈ, ਪ੍ਰਮਾਤਮਾ ਦਿਸੇਗਾ। ਰੁੱਖ ਵੇਖਣਾ ਤੇ ਗਰਦਨ ਉੱਚੀ ਕਰੋ। ਜੇ ਛਾਇਆ ਦਾ ਮਾਲਕ ਵੇਖਣਾ ਤੇ ਉੱਪਰ ਵੇਖੋ, ਛਾਇਆ ਵੇਖਣੀ ਥੱਲੇ ਵੇਖੋ। ਪਰ ਬੰਦਾ ਤੇ ਛਾਇਆ ਨੂੰ ਹੀ ਸਭ ਕੋਈ ਸਮਝ ਬੈਠਾ। ਹੁਣ ਪਿਆਰ ਛਾਇਆ ਦੇ ਮਾਲਕ ਨਾਲ ਨਹੀਂ ਬਣਿਆ, ਛਾਇਆ ਨਾਲ ਬਣਿਆ। ਇੱਕ ਪੰਕਤੀ ਸੁਣਾਵਾਂ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਰੰਗ ਦਾ ਅਰਥ ਹੈ ਪਿਆਰ, ਉਹ ਬਿਨਸੈ ਉਹ ਮਨ ਪਛਤਾਵੈ। ਕਹਿੰਦੇ ਨੇ ਖਿਨ ਪਸੂਰ ਖਿਨ ਪੂਰਬ ਖਿਨ ਪੱਛਮ ਛਾਏ, ਜਿਉ ਚੱਕ ਘੁਮਿਆਰ ਪਵਾਇਆ। ਇੱਥੇ ਘੁਮਿਆਰ ਨੇ ਜਿਵੇਂ ਚੱਕ ਪਵਾਇਆ, ਛਾਇਆ ਤੇ ਕਦੀ ਚੜ੍ਹਦੇ ਵੱਲ ਤੇ ਕਦੀ ਲਹਿੰਦੇ ਵੱਲ।
پر بندہ شایا نال ہی جڑیا ہویا، کہندا شایا ہی سب کو جا، مالک تے بھل گیا، ہن مالک کیویں ملے؟ اینوں بھرم پی گیا کہ ملیا، بھرم دی ویاکھیا بڑی کمال کیتی ہے اور کیتی ہے بھگت رویداس جی نے، میں اس شبد آپ نوں سنا دیا، کہندے نے مادھوے کیا کہیے پر میں ایسا جیسا مانی ہے ہوئے نہ تیسا، ماں مایا تاو پتی دون دا جوڑ ہے مادھو مادھو، ہے مادھوے ہے پرماتما کی آکھیے پرم کیسا کی ہے، جو من لینے وہ نہیں ہوندا، ہن من لیا سی ترپتی ہووے گی، جگت من بیٹھا شایا تے ترپتی ہووے گی، کبیر صاحب کہندے نے مِتھیا بھرم اور سپن منورتھ ست پدارتھ جانے ہاں، کسوٹی ایک ہی ہے، گر ایک ہی ہے، گرمت دو میں تواڈے سامنے رکھ دیا، یہ گر پلے بن لئیے، اصل وچ جس نال ساڈی ترپتی ہو جائے رج جائیے، من دی ترپتی ہو جائیے او مالک ہے، تے من دی ترپتی نہ ہووے بھرم ہووے کہ کچھ ملے ہے او شایا او سپنا ہے، مِتھیا بھرم یار سپن منورتھ ست پدارتھ جانے ہاں، مِتھیا بھرم نو ست جان لیا، خالصے نو وویکی بنایا، خالسا خاص کہاوے سوئی، جان کا ہردے پرم نہ ہوئی، پرم پیکھتے رہے نیارا، سو خالسا ست گرو ہمارا، جس نے سمجھ لیا نا پیراوائی سب کو جائے، شایا نالی جڑ گیا ہے انہوں پتہ ہی نہیں لگا پیراوائی سب کو جائے، نہیں یہ تے ایک نشانی اسی گلتے اندر ہے، وہ تے دس رہا سی کہ پیراوے والے دے اندر مالک وسدا پرماتما وسدا، پیک پرم تو نیارا رہے میرا پیکھی نہ بن جائے، مہا مایا اس کی شایا پدارتھ شکل ہے نے سپنے وچ اٹھیا تے بندہ بھکھے دا بھکھا اٹھ کے پھر بھکھا، جے تو شکیا ہوندا بھکھا کیوں ہوندا، راجہ بن گیا سپنے چوٹھے ہے تے پکھاری، سپنے وچ کچھ ہو رہا ہے جاگ دیا ہو رہا ہے، جیوں سپنے ہوئے بحث راجہ نیتر پسار ہے تا نرار تک آجا، نار پاتے ایک سنگ اسن سویا سپنے بھیا پکھاری، اشت راج بشرت دکھ پایا سوگا تا بھائی ہماری، پراتن اتھان کا کار گل سنو دے سانا، راجے جنک نو سپنا آیا، سپنے چ پکھاری بن گیا، سو بیٹھا سنگھاسن تے درباری کول نے اکھ لگ گئی، سپنا آیا کہ نو ہلکا کتا کٹ گیا، پتا سی یہ گیان سی کتا کٹ جائے ہلکے ہو جائے دا دوڑیا کہ تو دوائی لما، ایک وید کول گیا کہنے لگا دو پیسے دے دوائی دیا، جی بچا ہاتھ مار دے پیسہ کوئی نہیں، کہنے لگا میں راجا جنک ہاں تینوں سونے نال تول دیاں گا، کہنے لگا میں تینوں جاندا ہی نہیں تو کون ہے، سپنا تے سپنا ہے، ہن دوسرا پھر ٹنگ ہے منگدا پیا آندیاں جاندیاں کو دو پیسے، جدے کول پوچھدا ہے او کوئی کچھ کہندا ہے کوئی کچھ، میرے کول کوئی نہیں، کوئی کہندا ہے منگنا کیوں ہے، میں نوں کتا کٹ گیا کہندا ہے نہیں دیواں کتھوں، ترس کھا کے کمائی دو پیسے ہاتھ تے رکھن لگی، آ لے بیٹا جا علاج کرا، اس ویلے اکھ کھل گئی، تڑپ کے اٹھے آ ویکھے آ درباری بیٹھے نے سنگھاسن تے بیٹھا، میں تے راجا اور منگدا پھردا سا، ودواناں نوں سد کے کہندا اے سچا کہ او سچا، سمجھ آوندی کوئی نہیں، اگوں دسدا نے ایک اشٹا بکر نے کہا سی شریر نو اٹھ وال پر آتما بالکل سدھی، کہن لگا راجے نے بھی جھوٹا وہ بھی جھوٹا، کہن لگا سمجھ گیا پر سمجھاؤ کیویں، کہن لگے ایک بند اکھ دا سپنا ایک کھلی دا،
ਇਹ ਵੀ ਤੇ ਸੁਪਨਾ ਹੀ ਆ ਸੰਸਾਰ। ਇੱਥੇ ਤੂੰ ਰਾਜਾ ਜਿਹੜਾ ਬਣਿਆ ਇਹ ਵੀ ਸਦਾ ਲਈ ਰਾਜ ਨਾ ਸਮਝ। ਭਗਤ ਰਵਿਦਾਸ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਪਈ ਹਮਾਰ। ਇੱਕ ਪ੍ਰਮਾਣ ਉਹਨਾਂ ਹੋਰ ਦਿੱਤਾ, ਰਾਜ ਭਯੰਗ ਪ੍ਰਸੰਗ ਜੈਸੇ ਹੈ ਰਾਜ ਰਜੂ ਰੱਸੇ। ਇੱਥੇ ਰਾਜ ਦਾ ਅਰਥ ਹੈ ਰੱਸੀ, ਰੱਸੀ ਪਈ ਸੀ, ਹਵਾ ਤੇਜ ਹੋਈ ਥੋੜੀ ਹਿੱਲੇ ਵੀ, ਵੇਖਿਆ ਸੱਪ ਹੈ ਡਰਦਾ ਉਧਰ ਜਾ ਨਹੀਂ ਰਿਹਾ। ਰਾਜ ਭਯੰਗ ਭਯੰਗ ਸੱਪ ਪ੍ਰਸੰਗ ਵਾਰਤਾ, ਜਿਵੇਂ ਰੱਸੀ ਸੱਪ ਦਾ ਪ੍ਰਸੰਗ ਹੈ, ਰੱਸੀ ਸੱਪ ਦੀ ਵਾਰਤਾ ਹੈ। ਹੁਣ ਕੋਈ ਸਮਝ ਆਇਆ, ਅਬ ਕਛ ਮਰਮ ਜਣਾਇਆ ਅਨਕ ਕਟਕ ਜੈਸੇ ਭੂਲ ਪਰ ਹੈ। ਇਹ ਬਚਨ ਸਮਝਣ ਵਾਲਾ ਸਾਡੇ ਸਾਹਮਣੇ ਕੋਈ ਰੱਖੇ ਨਾ। ਬੀਬੀਆਂ ਕਹਿੰਦੀਆਂ ਨੇ ਜੀ ਇਹ ਕਾਂਟੇ ਨੇ, ਇਹ ਹਾਰ ਹੈ, ਇਹ ਪੈਰਾਂ ਦਾ, ਇਹ ਹੱਥਾਂ ਦਾ ਗਹਿਣਾ, ਸੁਨਿਆਰੇ ਦੇ ਸਾਹਮਣੇ ਰੱਖੋ। ਉਹ ਕਹਿੰਦਾ ਸੋਨਾ। ਉਹਨੂੰ ਪਤਾ ਹੁਣੇ ਢਾਲ ਦੇਣਾ ਹੈ ਸੋਨਾ ਹੈ, ਬਾਕੀ ਜੋ ਬਣਾਇਆ ਸੋਨੇ ਵਿੱਚ ਤੇ ਇਹਦੇ ਚ ਫਰਕ ਨਹੀਂ। ਅਨ ਕਟਕ ਅਨੇਕਾਂ ਕੜੇ, ਅਨ ਕਟਕ ਜੈਸੇ ਭੂਲ ਪਰੇ ਅਸੀਂ ਭੁੱਲ ਗਏ, ਅਬ ਕਹਿਤੇ ਕਹਿਣ ਨਾ ਆਇਆ। ਇਹ ਗਿਆਨ ਕਦੀ ਹੋ ਜਾਏ ਨਾ, ਜਿਵੇਂ ਗਹਿਣੇ ਵੱਖ ਵੱਖ ਨੇ ਜੀਵ ਵੀ ਵੱਖ ਵੱਖ ਨੇ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਲੰਬਾ ਹੈ, ਕੋਈ ਮਧਰਾ ਹੈ, ਕੋਈ ਮੋਟਾ ਹੈ, ਕੋਈ ਪਤਲਾ ਹੈ। ਫਿਰ ਜੀਵ ਵੱਖੋ ਵੱਖ ਦੇ, ਅਨੇਕਾਂ ਭਾਂਤਾਂ ਦੇ, ਇਹ ਸਮਝ ਲੈਣਾ ਕੰਗਣ ਵੱਖ ਵੱਖ ਨੇ, ਸੋਨਾ ਇੱਕ ਹੈ, ਮਾਟੀ ਏਕ, ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਜਿਸ ਦਿਨ ਇਹ ਗਿਆਨ ਆ ਗਿਆ ਨਾ, ਹੈ ਸੋਨਾ ਹੀ, ਪਰਮਾਤਮਾ ਤੋਂ ਸਾਰੀ ਸਿਰਜਣਾ ਸੱਚ ਹੈ, ਜੀਵਨ ਵਿੱਚੋਂ ਸਾਰੇ ਅਪਰਾਧ ਪਾਪ ਮੁੱਕ ਜਾਣਗੇ, ਬੰਦੇ ਦਾ ਪੜਿਆ ਹੋਇਆ ਥਾਏ ਪੈ ਜਾਵੇਗਾ। ਸਤਿਗੁਰੂ ਕਹਿੰਦੇ ਨੇ ਪੰਡਿਤ ਪੜ ਪੜ ਉੱਚਾ ਕੂਕ ਦਾ ਮਾਇਆ ਮੋਹ ਪਿਆ, ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨੀ ਪੂਰਨ ਰਹਿਤ, ਪਾਠ ਪੜੇ ਲੈ ਲੋਕ ਸੁਣਾਵੇ ਆਪਣਾ ਕਹਿਆ ਆਪਣਾ ਕਮਾਵੇ। ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ, ਪੰਡਿਤ ਆਗੇ ਰਾਖਿਓ ਸਾਲਗ ਰਾਮ, ਮਨ ਕੀਨੋ ਦੈ ਦਿਸ ਬਿਸਰਾਮ, ਤਿਲਕ ਚਰਾਏ ਪਾਈ ਪਾਏ ਮਨ ਕਾ ਅੰਧਾ ਅੰਧ ਕਮਾਏ। ਕਹਿੰਦੇ ਨੇ ਇਹ ਸਭ ਕੁਛ ਜੋ ਕਰ ਰਹੇ ਹਨ ਪੋਥੀਆਂ ਤੇ ਹੈਨ, ਪੜ ਵੀ ਰਹੇ, ਪਰ ਨਾਨਕ ਸੋ ਪੜਿਆ ਸੋ ਪੰਡਿਤ ਬੇਨਾ, ਜਿਸ ਰਾਮ ਨਾਮ ਗਲਹਾਰ ਤੂੰ ਤੇ ਸ਼ਾਨ ਨਾਲ ਰੁੱਝਾ ਪਿਆ। ਸਾਰੇ ਜਗਤ ਵਿਚ ਛਾਇਆ ਵਰਤੀ ਹੈ, ਅਵਿਦਿਆ ਦਾ ਪ੍ਰਭਾਵ ਹੈ, ਇਹ ਨਾ ਹੁੰਦਾ ਸਾਰੇ ਬ੍ਰਹਮ ਗਿਆਨੀ ਹੁੰਦੇ। ਜੇਕਰ ਇਹ ਪ੍ਰਭਾਵ ਲੈ ਜਾਂਦਾ, ਭਾਈ ਗੁਰਦਾਸ ਜੀ ਨੇ ਇੱਕ ਪੁਰਾਣਕ ਕਥਾ ਲਿਖੀ ਹੈ, ਮੈਂ ਉਹ ਸੁਣਾ ਦਿਆਂ ਆਪ ਨੂੰ ਔਰ ਬੜੀ ਪ੍ਰੇਰਣਾ ਦੇਵੇਗੀ। ਭਾਈ ਸਾਹਿਬ ਜੀ ਕਹਿੰਦੇ ਨੇ ਕਿ 12 ਬਰਸ ਗਰਭਾਸ ਵਿਚ ਜੰਮਦੇ ਹੀ ਸੁੱਕ ਲਈ ਉਹਦਾ ਸੀ। ਬਿਆਸਰੀ ਜੀ ਦਾ ਪੁੱਤਰ ਸੀ, ਬੜਾ ਵੈਰਾਗਵਾਨ, ਇਹਦਾ ਜਨਮ ਨਹੀਂ ਹੋ ਰਿਹਾ। ਕਥਾ ਐਸੀ ਹੈ, ਦੇਵਤੇ ਚਿੰਤਤ ਹੋ ਗਏ, ਭਗਵਾਨ ਚਿੰਤਤ ਹੋ ਗਏ, ਬ੍ਰਹਮਾ ਚਿੰਤਤ ਹੋ ਗਿਆ, ਔਰ ਇਹਨੂੰ ਪੁੱਛਣਾ ਪਿਆ ਜਨਮ ਨਹੀਂ ਲੈ ਰਿਹਾ। ਕਹਿਣ ਲੱਗਾ ਬਾਹਰ ਮਾਇਆ ਦਾ ਪ੍ਰਭਾਵ ਹੈ ਤੇ ਪ੍ਰਮਾਤਮਾ ਤੂੰ ਭੁੱਲ ਜਾਏਗਾ, ਇਸ ਲਈ ਮੈਂ ਨਹੀਂ ਜਾਣਾ। ਕਹਿਣ ਲੱਗੇ ਕਿਸੇ ਤਰ੍ਹਾਂ ਮੰਨਣਾ ਵੀ ਹੈ, ਇਹਦਾ ਭਾਵ ਇਹ ਬੱਚੇ ਲਾਡਲੇ ਹੋਣ ਨਾ, ਉਹਨਾਂ ਨੂੰ ਪਿਆਰ ਨਾਲ ਮਨਾਉਣਾ ਪੈਂਦਾ, ਫਿਰ ਤੂੰ ਕੀ ਚਾਹੁੰਦਾ ਹੈ। ਤੇ ਰੱਬ ਦੇ ਭਗਤ ਰੱਬ ਦੇ ਪਿਆਰੇ ਨੇ, ਸੱਚ ਇਹ ਹੈ ਰੱਬ ਦੇ ਪਿਆਰੇ ਨੇ, ਰੱਬ ਦੇ ਭਗਤ ਪ੍ਰਮਾਤਮਾ ਦੇ ਭਗਤ। ਇੱਕ ਸੰਤ ਹੋਏ ਨੇ ਮਲੂਕ ਦਾਸ, ਬੜੀ ਸੁੰਦਰ ਗੱਲ ਕਹੀ, ਉਹ ਕਹਿੰਦਾ ਰੱਬ ਲੱਭਣਾ ਜੇ, ਕਿੰਨਾ ਸੁੰਦਰ ਬਚਨ ਕਿਹਾ। ਉਹ ਕਹਿੰਦਾ ਜਿੱਥੇ ਬੱਚਾ ਹੋਵੇ ਗਾਂ ਉੱਥੇ ਹੀ ਪਹੁੰਚ ਜਾਂਦੀ ਹੈ। ਛੋਟਾ ਬੱਚਾ ਹੋਵੇ ਨਾ, ਗਾਂ ਨੂੰ ਚਰਾਣ ਵੀ ਲੈ ਜਾਓ, ਦੌੜ ਕੇ ਉੱਥੇ ਆ ਜਾਂਦੀ ਹੈ। ਉਹ ਕਹਿੰਦੇ ਨੇ ਗਾਂ ਜਿਵੇਂ ਬੱਚੇ ਆਜੇ ਕੋਲ ਆ ਜਾਂਦੀ ਹੈ, ਰੱਬ ਵੀ ਆਪਣੇ ਬੱਚਿਆਂ ਦੇ ਕੋਲ ਹੁੰਦਾ, ਆਪਣੇ ਭਗਤਾਂ ਦੇ ਕੋਲ ਹੁੰਦਾ, ਆਪਣੇ ਪਿਆਰਿਆਂ ਦੇ ਕੋਲ ਹੁੰਦਾ। ਇਹ ਸੰਗਤ ਵਿੱਚ ਪਿਆਰੇ ਬੈਠੇ, ਤੁਸੀਂ ਉਸ ਦੇ ਪੁੱਤਰ ਹੀ ਤੇ ਬੈਠੇ ਹੋ, ਉਸ ਦੀਆਂ ਧੀਆਂ ਬੈਠੀਆਂ ਨੇ। ਫਿਰ ਇਸੇ ਲਈ ਕਿਹਾ ਮਿਲ ਸਤ ਸੰਗਤ ਖੋਜ ਦਸਾਈ,
ਵਿੱਚ ਸੰਗਤ ਹਰ ਪਬ ਵਸੈ ਜੀਉ। ਸੰਗਤ ਵਿੱਚ ਵਸਦਾ, ਉਹ ਪਿਆਰ ਕਰਦਾ, ਇਸੇ ਤਰ੍ਹਾਂ ਹੀ ਜਿਵੇਂ ਮਾਂ ਬੱਚਿਆਂ ਨੂੰ ਪਿਆਰ ਕਰਦੀ ਹੈ। ਪਰਮਾਤਮਾ ਕਹਿੰਦਾ ਜਨਮ ਵੀ ਲੈਣਾ? ਕਹਿਣ ਲੱਗਾ ਹਾਂ। ਜਦੋਂ ਮੇਰਾ ਜਨਮ ਹੋਵੇ ਮਾਇਆ ਦਾ ਪ੍ਰਭਾਵ ਨਾ ਹੋਵੇ। ਕਹਿਣ ਲੱਗੇ ਲੈ ਜਨਮ। ਜਨਮ ਹੋਇਆ ਤੇ ਉਹ ਕਥਾ ਹੈ ਕਿ ਇੱਕ ਛਿਣ ਵਾਸਤੇ ਮਾਇਆ ਦਾ ਪ੍ਰਭਾਵ ਪਾਸੇ ਕੀਤਾ। ਸੁਖਦੇਵ ਦਾ ਜਨਮ ਤੇ ਹੋਇਆ ਪਰ 84 ਬੱਚਿਆਂ ਦੇ ਨਾਲ, ਉਸੇ ਛਿਣ ਹੋਰ ਜਨਮ ਹੋ ਗਿਆ, ਉਹ ਵੀ ਸਿੱਧ ਹੋ ਗਿਆ। ਇਹ ਸਿੱਧਾਂ ਦੀ ਕਥਾ ਹੈ, 84 ਸਿੱਧ ਮੈਂ ਤੇ ਇੰਜ ਸਮਝਿਆ। ਇਸ ਕਥਾ ਨੂੰ ਜਦੋਂ ਕੋਈ ਜੁੜਿਆ ਹੋਇਆ, ਰੱਬ ਦੀ ਰਹਿਮਤ ਬਰਸਦੀ ਹੈ ਨਾ, ਮਾਇਆ ਦਾ ਪ੍ਰਭਾਵ ਮੁੱਕਦਾ, ਅਕਾਲ ਪੁਰਖ ਵਿੱਚ ਬੈਠਾ ਬਕੋਲ ਸੰਗਤ ਚ ਬੈਠਾ, ਕੋਈ ਅਕਾਲ ਪੁਰਖ ਵਿੱਚ ਲੀਨ ਹੁੰਦਾ, ਉਹਦੇ ਕੋਲ ਬੈਠੇ ਅਨੇਕਾਂ ਲੀਨ ਹੋ ਜਾਂਦੇ ਨੇ। ਇਸੇ ਲਈ ਕਿਹਾ ਮੇਰੇ ਮਾਧੋ ਜੇ ਸਤ ਸੰਗਤ ਮਿਲੇ ਸੋ ਤਰਿਆ। ਇੱਥੇ ਇੱਕ ਤਰਦਾ ਹੈ, ਅਨੇਕਾਂ ਨੂੰ ਤਾਰ ਦਿੰਦਾ, ਭਰਮ ਨਾ ਕਰਨਾ। ਪ੍ਰਤੱਖ ਪ੍ਰਮਾਣ ਸਾਡੇ ਕੋਲ ਨੇ ਕਿ ਗੁਰਮੁਖ ਕੋਟ ਉਧਾਰਦਾ ਦੇ ਨਾਮ ਹੈ ਏਕ ਕਣੀ। ਜੋ ਤੁਦ ਸੱਚ ਤੇ ਆਏਂਦੇ ਸੇ ਵਿਰਲੇ ਥੋੜੇ, ਜੋ ਮਨ ਚ ਤੇਕ ਅਰਾਧ ਦੇ ਤਿੰਨ ਕੇ ਬਰਕਤ ਖਾਏ ਅਸੰਗ ਕਰੋੜੇ। ਹੁਣ ਛਾਇਆ ਤੇ ਹੈ, ਜਗਤ ਵਿਚ ਵਰਤੀ ਹੈ, ਪਰ ਭਰਮ ਜਿਹੜਾ ਵੀ ਕੰਮ ਦਾ ਤੇਰਾ ਬਣਾਇਆ। ਪਰਮੇ ਉਪਾਏ ਭੁਲਾਈਏ ਨੇ ਆਪੇ, ਭਰਮ ਪੈਦਾ ਕਰਕੇ ਆਪ ਹੀ ਭੁਲਾਏ। ਉਸਤਾਦ ਪੱਟੀ ਲਿਖ ਕੇ ਦਿੰਦੇ ਸਨ ਸਿੱਧੇ ਅੱਖਰ ਵੀ ਭੁਲਾਵੇਂ ਵੀ, ਉਹਨਾਂ ਕੀ ਕਰਨਾ ਗੱਗੇ ਦੇ ਅੱਗੇ ਕੀ ਕਰਨਾ, ਚੇਚਾ ਪਾ ਦੇਣ। ਅਸਾਂ ਆ ਗੱਗਾ ਅਸੀਂ ਤੇ ਗੱਗਾ ਪੜਾਂਗੇ ਬੱਚੇ, ਪਰ ਨਹੀਂ ਵੀ ਇਹਨੂੰ ਚੇਚੇ ਦਾ ਪਤਾ ਲੱਗਦਾ ਕਿ ਨਹੀਂ। ਇਹ ਭਰਮ ਵੀ ਭੁਲਾਵੇਂ ਅੱਖਰ ਪਾਏ ਨੇ, ਭਈ ਇਹ ਪੜ ਕੇ ਸਮਝਦਾ ਕਿ ਨਹੀਂ, ਇਹ ਛਾਇਆ ਤੋਂ ਮਾਲਕ ਤੱਕ ਜਾਂਦਾ ਕਿ ਨਹੀਂ। ਪਰਮ ਪਾਏ ਭੁਲਾਈਏ ਨੇ ਆਪੇ, ਤੇਰਾ ਕਰਮ ਹੋਆ ਤੈਨ ਗੁਰੂ ਮਿਲਿਆ। ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੋਈ, ਤੇਰਾ ਕਰਮ ਹੋਇਆ, ਉਹਨਾਂ ਨੂੰ ਗੁਰੂ ਮਿਲ ਗਿਆ। ਉਹਨੇ ਕਹਿ ਦਿੱਤਾ ਸ਼ਾਨ ਆ ਵੇਖ, ਫਲਾਂ ਦੀ ਸ਼ਾਨ ਵੇਖ ਕੇ ਐਵੇਂ ਨਦੀ ਚ ਛਾਲ ਨਾ ਮਰ ਜਾਈ, ਫਲ ਉੱਪਰ ਨੇ। ਤੂੰ ਇਹ ਮਾਇਆ ਵੇਖ ਕੇ ਨਾ ਭੁੱਲ ਜਾ, ਜੇ ਛਾਇਆ ਚ ਕੁਝ ਆਨੰਦ ਆ ਰਿਹਾ ਤੈਨੂੰ, ਇਹ ਜਿਹਦੀ ਛਾਂ ਉਹਦੇ ਵੱਲ ਜਾ, ਕਿੰਨਾ ਆਨੰਦ ਆਵੇਗਾ, ਫਲ ਤੇ ਉੱਪਰ ਨੇ, ਤ੍ਰਿਪਤੀ ਹੋਵੇਗੀ ਪ੍ਰਮਾਤਮਾ ਦੇ ਨਾਮ ਨਾਲ। ਇਸੇ ਲਈ ਕਹਿ ਦਿੱਤਾ ਛਾਇਆ ਵਿੱਚੋਂ ਕੋਈ ਨਹੀਂ ਰਜਿਆ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਤੇ ਆਇਆ। ਵਿਦਵਾਨ ਹੋ ਪੜਿਆ ਹੋ, ਜਿਹੜਾ ਇਹ ਗੱਲ ਸਮਝ ਲਵੇ ਛਾਇਆ ਵਿੱਚ ਨਹੀਂ ਰੁੱਝ ਜਾਣਾ, ਜਿਸ ਦੀ ਛਾਇਆ ਹੈ ਮਹਾਮਾਇਆ ਤਾਂ ਕੀ ਹੈ ਛਾਇਆ, ਉਸ ਪ੍ਰਮਾਤਮਾ ਨਾਲ ਜੁੜਨਾ ਹੈ। ਗੁਰਮਤ ਦਾ ਹੀ ਉਪਰਾਲਾ ਪ੍ਰਮਾਤਮਾ ਨਾਲ ਤੁਹਾਨੂੰ ਜੋੜੇ, ਸਤਿਗੁਰੂ ਬਖਸ਼ਿਸ਼ ਕਰੇ, ਇਹ ਗੁਰੂ ਦੀਆਂ ਵਿਚਾਰਾਂ ਸਾਡੇ ਹਿਰਦੇ ਵਿੱਚ ਵਸਣ, ਫੁੱਲਾਂ ਦੀ ਖਿਮਾ। 4 ਦਿਨ ਦੱਸ ਰਹੇ ਨੇ ਹੋਰ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ। ਆਪਣੇ ਸਿਰ ਤੇ ਹੱਥ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।